ਭਾਈ ਸੁਰਜਨ ਸਿੰਘ ਜੀ ਗੁੱਜਰਵਾਲ। ਭਾਈ ਸਾਹਿਬ ਜੀ ਦੇ ਅਨੂਠੇ ਦਰਸ਼ਨ। ਅਖੰਡ ਪਾਠ ਤੇ ਅੰਮ੍ਰਿਤ ਸਮਾਗਮ ਦਾ ਤੁਰਤ ਫੁਰਤੀ ਪ੍ਰਭਾਵ। ਦਾਸ ਨੇ ਸੰਨ 1911 ਈਸਵੀ ਵਿੱਚ ਪਿੰਡ ਫੱਲੇਵਾਲ ਜ਼ਿਲ੍ਹਾ ਲੁਧਿਆਣਾ ਵਿੱਚ ਕਿਸੇ ਸਿੰਘ ਦੇ ਘਰ ਰਚੇ ਸਮਾਗਮ ਵਿੱਚ ਅੰਮ੍ਰਿਤ ਛਕਿਆ ਸੀ। ਇਹ ਸੱਜਣ ਗੰਠੀਏ ਦੀ ਬਿਮਾਰੀ ਨਾਲ ਜੁੜਿਆ ਪਿਆ ਸੀ, ਇਲਾਜ ਕਰਾ ਕਰਾ ਕੇ ਥੱਕ ਗਿਆ ਸੀ, ਪਰ ਗੰਢੜੀ ਬੱਝੀ ਪਈ ਸੀ। ਇਹਨਾਂ ਨੂੰ ਜਥੇ ਦੇ ਇੱਕ ਸਿੰਘ ਦੀ ਪ੍ਰੇਰਣਾ ਦੁਆਰਾ ਇੱਛਾ ਹੋਈ ਕਿ ਜੇ ਮੇਰੀ ਬਿਮਾਰੀ ਹਟ ਜਾਏ ਤਾਂ ਮੈਂ ਇੱਕ ਅਖੰਡ ਪਾਠ ਕਰਾਵਾਂਗਾ ਅਤੇ ਦੂਜਾ ਸਾਰਾ ਪਰਿਵਾਰ ਅੰਮ੍ਰਿਤ ਛਕਾਂਗੇ। ਇਸ ਕਰਕੇ ਸਮੇਤ ਭਾਈ ਸਾਹਿਬ ਜੀ ਦੇ ਜਥੇ ਨੇ ਪਹੁੰਚ ਕੇ ਅਖੰਡ ਪਾਠ ਆਰੰਭ ਕਰ ਦਿੱਤਾ। ਇਹ ਸਾਰਾ ਬਿਰਤਾਂਤ ਪੁਸਤਕ ਰੰਗਲੇ ਸੱਜਣ ਵਿੱਚ ਛਪ ਚੁੱਕਾ ਹੈ। ਇਸ ਸਿੰਘ ਨੂੰ ਦੋ ਸਿੰਘਾਂ ਨੇ ਫੜ ਕੇ ਖੜਾ ਕਰ ਦਿੱਤਾ। ਸਾਰੀ ਅਰਦਾਸ ਇਸਨੇ ਖੜੇ ਹੋ ਕੇ ਸੁਣੀ। ਅਖੰਡ ਪਾਠ ਦੇ ਭੋਗ ਦੀ ਸਮਾਪਤੀ ਬਾਅਦ ਸਾਰਾ ਪਰਿਵਾਰ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਿਆ। ਨਾਲ ਹੀ ਦਾਸ ਨੂੰ ਵੀ ਅੰਮ੍ਰਿਤ ਛਕਣ ਵਾਸਤੇ ਤਿਆਰ ਕੀਤਾ ਗਿਆ। ਪੰਜਾਂ ਪਿਆਰਿਆਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪ ਸ਼ਾਮਲ ਸਨ। ਅੰਮ੍ਰਿਤ ਸੰਚਾਰ ਹੋਇਆ, ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਤੇ ਦਾਸ ਨੂੰ ਵੀ ਉੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਜਿਹੜਾ ਬਿਮਾਰ ਸੀ, ਅੰਮ੍ਰਿਤ ਛਕਦੇ ਸਾਰ ਉਸ ਦੀ ਬਿਮਾਰੀ ਦੂਰ ਹੋ ਗਈ ਤੇ ਉਹ ਫਿਰਨ ਤੁਰਨ ਲੱਗ ਪਿਆ। ਰਸ ਪ੍ਰਾਪਤੀ ਦਾ ਕਾਰਨ। ਦਾਸ ਦੀ ਹਾਲਤ ਨੂੰ ਇਸ ਵਕਤ ਗੁਰੂ ਸਰੂਪ ਪੰਜ ਪਿਆਰੇ ਦੇਖ ਰਹੇ ਸਨ। ਦਾਸ ਬਿਆਨ ਨਹੀਂ ਕਰ ਸਕਦਾ। 15 ਦਿਨਾਂ ਤੱਕ ਮੇਰੀ ਹਾਲਤ ਇਸੇ ਤਰ੍ਹਾਂ ਬਾਵਰੀ ਜਿਹੀ ਰਹੀ। ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ 15 ਦਿਨ ਤਾਂ ਨਾਮ ਦੀ ਖੁਮਾਰੀ ਚੜ੍ਹੀ ਰਹੀ ਹੈ, ਹੁਣ ਕਿਉਂ ਹਟ ਗਈ ਹੈ? ਭਾਈ ਸਾਹਿਬ ਜੀ ਕਹਿਣ ਲੱਗੇ, ਜਿਹੜੇ ਰਸ ਹੁਣ ਤੱਕ ਮਾਣੇ ਹਨ ਇਹ ਪੰਜਾਂ ਪਿਆਰਿਆਂ ਦੀ ਕਮਾਈ ਦਾ ਫਲ ਸੀ। ਹੁਣ ਤੁਸੀਂ ਇਕਾਂਤ ਵਿੱਚ ਜਾਇਆ ਕਰੋ ਤੇ ਨਾਮ ਅਭਿਆਸ ਦੀ ਕਮਾਈ ਕਰਿਆ ਕਰੋ। ਦਾਸ ਨੇ ਫਿਰ ਭਾਈ ਸਾਹਿਬ ਜੀ ਦੇ ਨਾਲ ਹੀ ਢਾਬ ਤੇ ਜਾ ਕੇ ਨਾਮ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ। ਭਾਈ ਸਾਹਿਬ ਜੀ ਦੀ ਦ੍ਰਿੜਤਾ। ਦਾਸ ਨੂੰ ਭਾਈ ਸਾਹਿਬ ਜੀ ਨੇ ਦੱਸਿਆ ਕਿ ਮੈਂ ਜਦੋਂ ਪਹਿਲੇ ਪਹਿਲੇ ਢਾਬ ਤੇ ਸਮਾਧੀ ਵਿੱਚ ਬਹਿੰਦਾ ਹੁੰਦਾ ਸੀ ਤਾਂ ਮੈਨੂੰ ਬਹੁਤ ਭੈ ਵਾਲੀਆਂ ਬਲਾਵਾਂ ਡਰਾਉਂਦੀਆਂ ਸਨ। ਪਹਿਲੇ ਪਹਿਲ ਫਨੀਅਰ ਸੱਪ ਮੇਰੇ ਮੂਹਰੇ ਫਰਾਟੇ ਮਾਰਦੇ ਹੁੰਦੇ ਸਨ। ਫਿਰ ਕਈ ਦਿਨ ਸਾਂਢ ਆ ਕੇ ਮੈਨੂੰ ਸੁੰਘਦੇ ਤੇ ਭੈ ਦਿੰਦੇ ਰਹੇ, ਪਰ ਮੈਂ ਇਹਨਾਂ ਡਰਾਉਣੀਆਂ ਬਲਾਵਾਂ ਵਿੱਚ ਸੁਰਤ ਹੀ ਨਹੀਂ ਲਿਆਉਂਦਾ ਸਾਂ, ਸਗੋਂ ਮੈਂ ਗੁਰਬਾਣੀ ਦੀ ਇੱਕ ਤੁਕ ਪੜ੍ਹਦਾ ਰਹਿੰਦਾ ਸਾਂ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭੈ ਨ ਸਾਕੈ ਜਾਲੇ ਰਹਾਓ। ਧਨਾਸਰੀ ਮਹੱਲਾ ਪੰਜਵਾਂ। ਜੰਗਲ ਵਿੱਚ ਮੰਗਲ। ਇਸ ਢਾਬ ਤੇ ਕੀਰਤਨ ਵੀ ਹੁੰਦੇ ਰਹਿੰਦੇ ਸਨ। ਇੱਕ ਵਾਰ ਦਾ ਜ਼ਿਕਰ ਹੈ, ਸ਼ਾਮ ਨੂੰ ਇੱਕ ਸਿੰਘ ਨੇ ਸੂਦਰ ਰਹਿਰਾਸ ਜੀ ਦਾ ਪਾਠ ਸਮਾਪਤ ਕੀਤਾ, ਫਿਰ ਅਰਦਾਸ ਕੀਤੀ ਜੋ ਤਕਰੀਬਨ ਅੱਧੇ ਘੰਟੇ ਵਿੱਚ ਸਮਾਪਤ ਹੋਈ ਹੋਵੇਗੀ। ਨਾਲ ਹੀ ਉਸ ਸਿੰਘ ਦਾ ਰੁਦਨ ਛੁੱਟ ਪਿਆ। ਇੰਨੇ ਨੂੰ ਭੈਣ ਕਰਤਾਰ ਕੌਰ ਜੀ, ਭਾਈ ਸਾਹਿਬ ਜੀ ਦੀ ਸੁਪਤਨੀ, ਸਾਰੇ ਸਿੰਘਾਂ ਵਾਸਤੇ ਪ੍ਰਸ਼ਾਦੇ ਤਿਆਰ ਕਰਕੇ ਢਾਬ ਤੇ ਹੀ ਲੈ ਆਏ। ਪ੍ਰਸ਼ਾਦ ਛੱਕ ਕੇ ਇੱਥੇ ਹੀ ਕੀਰਤਨ ਹੋਣ ਲੱਗ ਪਿਆ। ਸਾਰੀ ਰਾਤ ਹੀ ਕੀਰਤਨ ਰੰਗਾਂ ਵਿੱਚ ਗੁਜ਼ਰ ਗਈ। ਪ੍ਰੇਮ ਖਿੱਚਾਂ। ਇੱਕ ਵਾਰ ਦਾ ਜ਼ਿਕਰ ਹੈ, ਸ੍ਰੀਮਾਨ ਭਾਈ ਸਾਹਿਬ ਜੀ ਇਕੱਲੇ ਹੀ ਇਸ ਢਾਬ ਤੇ ਸਿਮਰਨ ਰੰਗਾਂ ਵਿੱਚ ਨਿਮਗਨ ਬੈਠੇ ਸਨ। ਇੱਧਰ ਲੁਧਿਆਣੇ ਖਾਲਸਾ ਹਾਈ ਸਕੂਲ ਦੇ ਭੁਜੰਗੀਆਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਭਾਈ ਸਾਹਿਬ ਜੀ ਨੂੰ ਸੁਰਤ ਰਾਹੀਂ ਵਾਇਰਲੈਸ ਭੇਜੀਏ। ਇਹ ਭੁਜੰਗੀ ਰੇਲਵੇ ਪੁਲ ਦੇ ਆਸ ਪਾਸ ਸਮਾਧੀਆਂ ਲਾ ਕੇ ਬੈਠ ਗਏ। ਉਧਰ ਕੁਝ ਚਿਰ ਬਾਅਦ ਭਾਈ ਸਾਹਿਬ ਜੀ ਨੂੰ ਢਾਬ ਤੇ ਬੈਠਿਆਂ ਨੂੰ ਅੰਤਰ ਆਤਮੇ ਖਿੱਚ ਪਈ। ਵਾਹੋ ਦਾਹੀ ਭੱਜੇ, ਰਾਏਪੁਰ ਸਟੇਸ਼ਨ ਤੋਂ ਗੱਡੀ ਫੜ ਕੇ ਲੁਧਿਆਣੇ ਪਹੁੰਚ ਗਏ। ਜਦੋਂ ਭੁਜੰਗੀਆਂ ਦੇਖਿਆ ਤਾਂ ਕਹਿਣ ਲੱਗੇ, ਹੱਦ ਹੋ ਗਈ, ਸਾਡੀ ਵਾਇਰਲੈਸ ਪੁੱਜ ਗਈ। ਇਹ ਸਾਰਾ ਬਿਰਤਾਂਤ ਭਾਈ ਸਾਹਿਬ ਜੀ ਨੇ ਦਾਸ ਨੂੰ ਸੁਣਾਇਆ ਸੀ। ਅਖੰਡ ਪਾਠ ਤੇ ਅੰਮ੍ਰਿਤ ਸੰਚਾਰੀ ਸਮਾਗਮ। ਭਾਈ ਸਾਹਿਬ ਜੀ ਆਪ ਵੀ ਅਖੰਡ ਪਾਠ ਕਰਿਆ ਕਰਦੇ ਸਨ ਤੇ ਅਖੰਡ ਪਾਠ ਕਰਨ ਤੋਂ ਪਹਿਲਾਂ ਅਖੰਡ ਪਾਠੀਆਂ ਨੂੰ ਹਦਾਇਤ ਹੁੰਦੀ ਸੀ ਕਿ ਸਾਰੇ ਪਾਠੀ ਨਾਲੇ ਪਾਠ ਕਰਨ, ਨਾਲੇ ਅਖੰਡ ਮੰਡਲ ਵਿੱਚ ਬੈਠ ਕੇ ਪਾਠ ਸੁਣਨ। ਸਿਰਫ ਮੈਦਾਨ ਜਾਂ ਇਸ਼ਨਾਨ ਵਾਸਤੇ ਬਾਹਰ ਜਾਂਦੇ ਸਨ। ਪਾਠੀਆਂ ਦੀਆਂ ਰੌਲਾਂ ਕੋਈ ਨਹੀਂ ਸੀ ਲਿਖਦਾ। ਇੱਕ ਪਾਠੀ ਪਾਠ ਕਰ ਰਿਹਾ ਹੁੰਦਾ, ਦੂਜਾ ਪਾਠੀ ਆਪਣੇ ਆਪ ਹੀ ਜਾ ਕੇ ਪਾਠ ਕਰਨ ਲੱਗ ਪੈਂਦਾ ਸੀ। ਕਈ ਵਾਰ ਦੇਖਣ ਵਿੱਚ ਆਇਆ ਕਿ ਦੂਜੇ ਪਾਠੀ ਰੁਦਨ ਕਰਦੇ ਨੂੰ ਮਸਾਂ ਮਸਾਂ ਜਾ ਕੇ ਉਠਾਉਂਦੇ। ਗੁਰਮਤ ਬਿਨਾਂ ਆਨੰਦ ਕਾਰਜ ਕਰਾਉਣ ਤੋਂ ਨਾ। ਇੱਕ ਵਾਰ ਜਗਰਾਵਾਂ ਤੋਂ ਕਿਸੇ ਪੁਰਸ਼ ਨੇ ਆ ਕੇ ਕਿਹਾ ਕਿ ਪਿੰਡ ਜਗਰਾਵਾਂ ਵਿੱਚ ਸਾਡੇ ਇੱਕ ਸਿੰਘ ਦੀ ਲੜਕੀ ਦੀ ਸ਼ਾਦੀ ਹੈ, ਸਾਨੂੰ ਕੋਈ ਜਥਾ ਜਾਂ ਰਾਗੀ ਆਨੰਦ ਕਾਰਜ ਵਾਸਤੇ ਨਹੀਂ ਮਿਲ ਰਿਹਾ, ਆਪ ਪਰਉਪਕਾਰੀ ਹੋ, ਸਵੇਰੇ ਆਨੰਦ ਕਾਰਜ ਹੈ, ਆਪ ਜੀ ਹੁਣੇ ਹੀ ਚੱਲੋ। ਸ਼੍ਰੀਮਾਨ ਭਾਈ ਸਾਹਿਬ ਨੇ ਦਾਸ ਨੂੰ ਕਿਹਾ, ਦੇਖ ਭਾਈ, ਇਹ ਸਿੰਘ 15 ਮੀਲ ਤੋਂ ਚੱਲ ਕੇ ਆਇਆ ਹੈ, ਇਹ ਕਾਰਜ ਸਾਨੂੰ ਜ਼ਰੂਰ ਹੀ ਕਰਨਾ ਚਾਹੀਦਾ ਹੈ। ਦਾਸ ਨੇ ਬੇਨਤੀ ਕੀਤੀ ਕਿ ਆਪ ਹੁਣੇ ਹੀ ਤਾਂ ਥੱਕ ਕੇ ਆਏ ਹੋ, ਰਾਤ ਦੇ ਵਕਤ 15 ਮੀਲ ਸਫ਼ਰ ਕਿਵੇਂ ਤੈਅ ਕਰਾਂਗੇ? ਦਾਸ ਨੂੰ ਤਾਂ ਅੱਗੇ ਹੀ ਨੀਂਦ ਬਹੁਤ ਸਤਾ ਰਹੀ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, ਨਹੀਂ, ਤਕੜਾ ਹੋ, ਗੁਰੂ ਸਾਹਿਬ ਜੀ ਆਪੇ ਸਾਡੀ ਸਹਾਇਤਾ ਕਰਨਗੇ। ਦਾਸ ਨੇ ਕਿਹਾ, ਜਿਵੇਂ ਆਪ ਦੀ ਮਰਜ਼ੀ। ਅਸੀਂ 5 ਸਿੰਘ ਸਾਂ, ਭਾਈ ਗੁਰਬਖਸ਼ ਸਿੰਘ ਜੀ ਕਮਾਲਪੁਰੀਆ, ਭਾਈ ਪੂਰਨ ਸਿੰਘ ਜੀ ਜਨੈਤਪੁਰੀਆ ਅਤੇ 1 ਸਿੰਘ ਹੋਰ ਸੀ। ਭਾਈ ਸਾਹਿਬ ਜੀ ਨੇ ਹਾਰਮੋਨੀਅਮ ਮੋਢੇ ਤੇ ਪਾ ਲਿਆ ਤੇ ਦਾਸ ਨੇ ਢੋਲਕੀ ਮੋਢੇ ਤੇ ਪਾ ਲਈ। ਸਾਰੀ ਰਾਤ ਤੁਰੀ ਗਏ, ਤੜਕੇ 4 ਵਜੇ ਜਗਰਾਵਾਂ ਪੁੱਜੇ। ਜਦੋਂ ਉੱਥੇ ਪਹੁੰਚੇ ਤਾਂ ਪਤਾ ਲੱਗਾ ਕਿ ਲੜਕਾ ਤਿਆਰ ਬਰ ਤਿਆਰ ਨਹੀਂ ਹੈ। ਅਸੀਂ ਸਾਰੇ ਆਨੰਦ ਕਾਰਜ ਕਰਾਉਣ ਤੋਂ ਬਿਨਾਂ ਹੀ ਉਸੇ ਵੇਲੇ ਵਾਪਸ ਨਾਰੰਗਵਾਲ ਵੱਲ ਨੂੰ ਮੁੜ ਪਏ। ਗੰਗਾ ਸਾਗਰ ਦੀ ਪ੍ਰੀਖਿਆ ਲੈਣੀ। ਰਾਏਕੋਟ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਦਗਾਰਾਂ ਹਨ। ਇਹ ਉਹ ਕਸਬਾ ਹੈ ਜਿੱਥੇ ਦਸ਼ਮੇਸ਼ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਖਬਰਾਂ ਮੰਗਾਈਆਂ ਸਨ। ਇੱਥੇ ਅਸੀਂ ਰਾਏਕੋਟ ਮੁਸਲਮਾਨ ਦੇ ਘਰ ਪਹੁੰਚ ਕੇ ਗੰਗਾ ਸਾਗਰ ਦੇ ਦਰਸ਼ਨ ਕੀਤੇ। ਇਸ ਗੰਗਾ ਸਾਗਰ ਵਿੱਚ ਇਤਨੀਆਂ ਮੋਰੀਆਂ ਸਨ ਕਿ ਛਾਨਣੀ ਛਾਨਣੀ ਹੋਇਆ ਪਿਆ ਸੀ। ਭਾਈ ਸਾਹਿਬ ਜੀ ਨੇ ਦਾਸ ਪਾਸੋਂ ਜਲ ਮੰਗਵਾ ਕੇ ਉਸ ਗੰਗਾ ਸਾਗਰ ਵਿੱਚ ਪਾਇਆ, ਪਰ ਇੱਕ ਬੂੰਦ ਵੀ ਉਸ ਵਿੱਚੋਂ ਬਾਹਰ ਨਾ ਡਿੱਗੀ। ਦਾਸ ਨੇ ਫਿਰ ਆਪਣੀ ਮਰਜ਼ੀ ਅਨੁਸਾਰ ਗੰਗਾ ਸਾਗਰ ਦੀਆਂ ਮੋਰੀਆਂ ਵਿੱਚ ਤੀਲਾ ਪਾ ਕੇ ਦੇਖਿਆ ਤਾਂ ਤੀਲਾ ਆਰ ਪਾਰ ਨਿਕਲ ਗਿਆ। ਭਾਈ ਸਾਹਿਬ ਵੇਖ ਕੇ ਬੜੇ ਗੁੱਸੇ ਹੋਏ ਤੇ ਕਹਿਣ ਲੱਗੇ, ਇਤਨੀ ਪ੍ਰੀਖਿਆ ਨਹੀਂ ਕਰਨੀ ਚਾਹੀਦੀ। ਦਾਸ ਨੇ ਭੁੱਲ ਦੀ ਮਾਫ਼ੀ ਮੰਗੀ।